ਮਹਾਰਾਜਾ ਨਾਭਾ ਰਿਪਦਮਨ ਸਿੰਘ ਜਦੋਂ ਹਾਲਾਂ ਨਾਭਾ ਰਿਆਸਤ ਦੇ ਰਾਜਕੁਮਾਰ ਸਨ ਉਦੋਂ ਚੀਫ ਖਾਲਸਾ ਦੀਵਾਨ ਨਾਲ ਉਹਨਾਂ ਦੇ ਬੜੇ ਨੇੜੇ ਦੇ ਸੰਬੰਧ ਸਨ ਅਤੇ ਉਹ ਸਾਰਿਆਂ ਨਾਲ ਮਿਲ ਕੇ ਪੰਥ ਦੀ ਸੇਵਾ ਕਰਿਆ ਕਰਦੇ ਸਨ। ਉਹ ਭਾਈ ਸਾਹਿਬ ਜੀ ਦੇ ਘਰ ਅਤੇ ਪ੍ਰਿੰਟਿੰਗ ਪ੍ਰੈਸ ਵਿੱਚ ਵੀ ਆਮ ਕਰਕੇ ਆਉਂਦੇ ਜਾਂਦੇ ਰਹਿੰਦੇ ਸਨ। ਭਾਈ ਹੀਰਾ ਸਿੰਘ ਜੀ ਰਾਗੀ ਨੂੰ ਨਾਭਾ ਦੇ ਰਾਜਕੁਮਾਰ ਰਿਪੁਦਮਨ ਸਿੰਘ ਹੋਰਾਂ ਨੇ ਆਪਣੇ ਘਰ ਸੱਦਿਆ। ਉਹ ਨਾਭੇ ਗਏ ਅਤੇ ਕਾਫੀ ਸਮਾਂ ਉਹਨਾਂ ਦੇ ਕੋਲ ਰਹੇ। ਰੋਜ਼ ਕੀਰਤਨ ਹੁੰਦਾ ਸੀ, ਸਤਸੰਗ ਦਾ ਚੰਗਾ ਮੌਕਾ ਬਣਿਆ। ਮੌਕਾ ਮਿਲਣ ਤੇ ਭਾਈ ਹੀਰਾ ਸਿੰਘ ਜੀ ਭਾਈ ਵੀਰ ਸਿੰਘ ਜੀ ਹੋਰਾਂ ਦਾ ਜ਼ਿਕਰ ਕਰਦੇ ਅਤੇ ਰਾਣਾ ਸੂਰਤ ਸਿੰਘ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੇ। ਟਿੱਕਾ ਰਿਪਦਮਨ ਸਿੰਘ ਜੀ ਨੂੰ ਰਾਣਾ ਸੂਰਤ ਸਿੰਘ ਬਹੁਤ ਚੰਗਾ ਲੱਗਾ, ਮੰਗਵਾ ਕੇ ਆਪ ਪੜ੍ਹਨਾ ਸ਼ੁਰੂ ਕੀਤਾ। ਜਦੋਂ ਕੁਝ ਪੜ੍ਹਿਆ ਤਾਂ ਭਾਈ ਹੀਰਾ ਸਿੰਘ ਜੀ ਹੋਰਾਂ ਨੂੰ ਆਖਣ ਲੱਗੇ, ਜੇ ਇਹ ਕਿਤਾਬ ਕੋਈ ਅੰਗਰੇਜ਼ ਲਿਖਦਾ ਤਾਂ ਇੰਨਾ ਵੱਡਾ ਪੋਥਾ ਨਾ ਬਣਾ ਦਿੰਦਾ, ਬੰਦਾ ਪੜ੍ਹ ਪੜ੍ਹ ਕੇ ਅੱਕ ਜਾਂਦਾ। ਭਾਈ ਹੀਰਾ ਸਿੰਘ ਜੀ ਦੇ ਕੋਲ ਹੀ ਕਿਤਾਬ ਪਈ ਸੀ, ਉਹਨਾਂ ਨੇ ਖੋਲ੍ਹ ਕੇ ਥੋੜ੍ਹੀ ਜਿਹੀ ਪੜ੍ਹ ਕੇ ਸੁਣਾਈ ਤੇ ਪੁੱਛਿਆ, ਬਈ ਕੀ ਤੁਸੀਂ ਸੋਚਦੇ ਹੋ ਇਹ ਹਿੱਸਾ ਕੱਢ ਦਈਏ? ਜਵਾਬ ਮਿਲਿਆ, ਨਹੀਂ, ਇਹ ਹਿੱਸਾ ਤੇ ਬੜਾ ਜ਼ਰੂਰੀ ਹੈ। ਭਾਈ ਹੀਰਾ ਸਿੰਘ ਜੀ ਨੇ ਕੁਝ ਹੋਰ ਵਰਕੇ ਪਲਟ ਕੇ ਫਿਰ ਪੜ੍ਹਿਆ ਤੇ ਪੁੱਛਿਆ, ਕੀ ਇਸ ਦੀ ਲੋੜ ਤੇ ਨਹੀਂ? ਜਵਾਬ ਮਿਲਿਆ, ਨਹੀਂ, ਇਹਦੇ ਵਿੱਚ ਤੇ ਗੁਰਮਤਿ ਦੇ ਬੜੇ ਡੂੰਘੇ ਭਾਵ ਦਰਸਾਏ ਗਏ ਨੇ। ਤੀਜੀ ਵਾਰ ਕਿਸੇ ਹੋਰ ਥਾਂ ਤੋਂ ਪੜ੍ਹ ਕੇ ਸੁਣਾਇਆ ਤੇ ਫਿਰ ਪੁੱਛਿਆ। ਰਾਜਕੁਮਾਰ ਰਿਪਦਮਨ ਸਿੰਘ ਜੀ ਆਖਣ ਲੱਗੇ, ਜੀ ਨਹੀਂ ਕਰਦਾ ਕਿ ਇਹ ਹਿੱਸਾ ਕੱਢ ਦਈਏ। ਫਿਰ ਆਪ ਹੀ ਕਹਿਣ ਲੱਗੇ, ਇਹ ਕਿਤਾਬ ਆਪਣੇ ਆਪ ਵਿੱਚ ਪੂਰਨ ਹੈ। ਸੈਕਟਰੀ ਨੂੰ ਹੁਕਮ ਦਿੱਤਾ, ਮੈਂ ਜਦੋਂ ਵੀ ਬਾਹਰ ਜਾਵਾਂ ਰਾਣਾ ਸੂਰਤ ਸਿੰਘ ਜ਼ਰੂਰ ਮੇਰੇ ਨਾਲ ਹੋਣੀ ਚਾਹੀਦੀ ਹੈ। ਬੀਬੀ ਰਾਮਿੰਦਰਾ ਅਜੀਤ ਸਿੰਘ, ਇਸ ਬੱਚੀ ਨੂੰ ਛੋਟੀ ਉਮਰ ਵਿੱਚ ਹੀ ਗਾਉਣ ਦਾ ਸ਼ੌਕ ਸੀ ਤੇ ਗਲਾ ਵੀ ਬੜਾ ਰਸ ਵਾਲਾ ਸੀ, ਰਾਗ ਵਿਦਿਆ ਸਿੱਖਣ ਦਾ ਸ਼ੌਕ ਵੀ ਸੀ। ਬੀਬੀ ਦਾ ਉਸਤਾਦ ਬੜਾ ਖੁਸ਼ ਸੀ ਅਤੇ ਉਹ ਸ਼ੌਕ ਨਾਲ ਸਿਖਾਉਂਦਾ ਸੀ। ਜਦੋਂ ਬੀਬੀ ਨੇ ਸ਼ਬਦ ਗਾਉਣਾ ਸਿੱਖਿਆ ਤਾਂ ਸਰਦਾਰ ਜੀ ਇਸ ਬੱਚੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਆਏ। ਭਾਈ ਸਾਹਿਬ ਜੀ ਨੇ ਸ਼ਬਦ ਸੁਣੇ, ਬਹੁਤ ਖੁਸ਼ ਹੋਏ ਅਤੇ ਬਹੁਤ ਅਸੀਸਾਂ ਦਿੱਤੀਆਂ। ਫਿਰ ਸਰਦਾਰ ਜੀ ਬੱਚੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਜਾਂਦੇ ਰਹੇ ਅਤੇ ਇਹ ਬੀਬੀ ਭਾਈ ਵੀਰ ਸਿੰਘ ਜੀ ਹੋਰਾਂ ਨੂੰ ਸ਼ਬਦ ਸੁਣਾਇਆ ਕਰਦੀ ਸੀ। ਇੱਕ ਦਿਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੀਬੀ ਨੂੰ ਪਾਸ ਬਿਠਾ ਕੇ ਸਮਝਾਇਆ ਕਿ ਗੁਰੂ ਦੀ ਮਿਹਰ ਸਦਕਾ ਤੁਹਾਡਾ ਗਲਾ ਬੜਾ ਰਸੀਲਾ, ਇੱਕ ਗੱਲ ਹੋਰ ਕਰੋ, ਜਦੋਂ ਸ਼ਬਦ ਗਾਓ ਨਾ ਤਾਂ ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਨਾਨਕ ਨੂੰ ਸੁਣਾ ਕੇ ਪੜਿਆ ਕਰੋ। ਇਸ ਤਰ੍ਹਾਂ ਮਹਿਸੂਸ ਕਰਿਆ ਕਰੋ ਕਿ ਗੁਰੂ ਜੀ ਆਪ ਤੁਹਾਡੇ ਕੋਲੋਂ ਸ਼ਬਦ ਸੁਣ ਰਹੇ ਨੇ, ਫਿਰ ਤੁਹਾਨੂੰ ਵੀ ਕੀਰਤਨ ਵਿੱਚ ਬਹੁਤ ਰਸ ਆਵੇਗਾ। ਬੀਬੀ ਉੱਤੇ ਇਹੋ ਜਿਹੀ ਬਖਸ਼ਿਸ਼ ਕੀਤੀ ਕਿ ਉਸ ਨੂੰ ਗੁਰੂ ਕੀ ਹਜ਼ੂਰੀ ਹਾਸਲ ਹੋ ਗਈ। ਇੱਕ ਵਾਰ ਜਦੋਂ ਇਹ ਬੀਬੀ ਕੀਰਤਨ ਕਰਕੇ ਹਟੀ ਤਾਂ ਆਪਣੇ 5 ਰੁਪਏ ਦਾ ਨੋਟ ਅੱਗੇ ਰੱਖ ਕੇ ਆਖਿਆ, ਬੇਟਾ ਇਹ ਸ਼ਬਦ ਭੇਟ ਹੈ। ਇਹ ਨੋਟ ਭਾਵੇਂ ਬਦਲ ਗਏ ਨੇ ਪਰ ਇਹ ਪਰਿਵਾਰ ਦੇ ਕੋਲ ਹਾਲਾਂ ਵੀ ਸਾਂਭਿਆ ਪਿਆ। 1944 ਵਿੱਚ ਬੀਬੀ ਦੀ ਸ਼ਾਦੀ ਸਰਦਾਰ ਬਹਾਦਰ ਕਰਤਾਰ ਸਿੰਘ ਦੇ ਲੜਕੇ ਸਰਦਾਰ ਅਜੀਤ ਸਿੰਘ ਨਾਲ ਹੋ ਗਈ। ਥੋੜੇ ਸਮੇਂ ਵਿੱਚ ਹੀ ਕਾਰੋਬਾਰ ਚੰਗਾ ਚੱਲ ਪਿਆ ਤੇ ਸਰਦਾਰ ਅਜੀਤ ਸਿੰਘ ਨੇ ਲੱਖਾਂ ਰੁਪਏ ਕਮਾ ਲਏ। ਕੁਦਰਤ ਦੀ ਖੇਡ, 1959 ਵਿੱਚ ਬੀਬੀ ਨੇ ਮਹਿਸੂਸ ਕੀਤਾ ਕਿ ਉਸ ਦੀ ਬ੍ਰੈਸਟ ਵਿੱਚ ਇੱਕ ਗਿਲਟੀ ਹੋ ਗਈ। ਕੁਝ ਦਿਨਾਂ ਪਿੱਛੋਂ ਇੱਕ ਹੋਰ ਇਸ ਤਰ੍ਹਾਂ ਦੀ ਤਕਲੀਫ ਹੋ ਗਈ। ਉਹ ਡਰਦੇ ਡਾਕਟਰ ਨੂੰ ਨਾ ਵਿਖਾਉਣ ਕਿ ਕਿਧਰੇ ਕੈਂਸਰ ਹੀ ਨਾ ਹੋਵੇ। ਉਹਨਾਂ ਦਿਨਾਂ ਵਿੱਚ ਹੀ ਉਹਨਾਂ ਦੀ ਇੱਕ ਮਿੱਤਰ ਲੇਡੀ ਡਾਕਟਰ ਉਹਨਾਂ ਦੇ ਘਰ ਆਈ ਜੋ ਕਲਕੱਤੇ ਕਈ ਮਹੀਨੇ ਕੈਂਸਰ ਹਸਪਤਾਲ ਵਿੱਚ ਕੰਮ ਕਰਕੇ ਆਈ ਸੀ। ਉਸਨੇ ਦੇਖਦਿਆਂ ਕਿਹਾ ਬਈ ਇਹ ਤੇ ਕੈਂਸਰ ਦਾ ਗਲੈਂਡ ਨਜ਼ਰ ਆਉਂਦਾ। ਬੀਬੀ ਨੂੰ ਡਾਕਟਰ ਧੂਪੀਏ ਕੋਲ ਵਿਖਾਇਆ ਗਿਆ। ਡਾਕਟਰ ਧੂਪੀਆ ਆਖਣ ਲੱਗਾ ਭਾਵੇਂ ਇਹ ਮੇਰੀ ਲਾਈਨ ਨਹੀਂ ਪਰ ਇਸ ਦੇ ਬਾਵਜੂਦ ਮੈਨੂੰ ਇਹ ਕੈਂਸਰ ਹੀ ਜਾਪਦਾ। ਫਿਰ ਡਾਕਟਰ ਸੇਨ ਨੇ ਵੇਖ ਕੇ ਆਖਿਆ ਕਿ ਰੋਜ਼ ਦਰਜਨਾ ਆਪਰੇਸ਼ਨ ਕੈਂਸਰ ਦੇ ਕਰਨਾ ਆਮ ਕਰਕੇ ਗਿਲਟੀ ਤੇ ਇੱਕ ਹੁੰਦੀ ਹੈ ਪਰ ਤੁਹਾਡੇ ਤੇ ਦੋ ਨੇ, ਹੋ ਸਕਦਾ ਕੈਂਸਰ ਨਾ ਹੋਵੇ ਪਰ ਟੈਸਟ ਕਰਵਾਉਣ ਲਈ ਭੇਜ ਦਿੰਦੇ ਹਾਂ। ਛੋਟਾ ਆਪਰੇਸ਼ਨ ਕਰਕੇ ਗਿਲਟੀ ਟੈਸਟ ਕਰਨ ਲਈ ਭੇਜ ਦਿੱਤੀ ਗਈ। ਘਰ ਵਿੱਚ ਅਖੰਡ ਪਾਠ ਰਖਵਾ ਦਿੱਤਾ। ਟੈਸਟ ਦੀ ਰਿਪੋਰਟ ਵਿੱਚ ਕੈਂਸਰ ਹੀ ਨਿਕਲਿਆ। ਡਾਕਟਰ ਸੇਨ ਦੇ ਹਾਸਪਿਟਲ ਵਿੱਚ ਆਪਰੇਸ਼ਨ ਦੀ ਤਿਆਰੀ ਹੋ ਗਈ। ਬੀਬੀ ਬਹੁਤ ਘਬਰਾਹਟ ਵਿੱਚ ਸੀ ਤੇ ਮੂੰਹ ਤੋਂ ਬੋਲ ਨਹੀਂ ਸੀ ਪਾ ਰਹੀ। ਸਵੇਰੇ ਅਖੰਡ ਪਾਠ ਦਾ ਭੋਗ ਪਿਆ ਤਾਂ ਉਸਨੇ ਰੋ ਕੇ ਸਰਦਾਰ ਮਨਮੋਹਨ ਸਿੰਘ ਜੀ ਦੇ ਪਾਸ ਬੇਨਤੀ ਕੀਤੀ, ਮੇਰੇ ਲਈ ਅਰਦਾਸ ਕਰੋ। ਸਰਦਾਰ ਮਨਮੋਹਨ ਸਿੰਘ ਜੀ ਨੇ ਵੀ ਸੱਚਮੁੱਚ ਵੈਰਾਗ ਵਿੱਚ ਆ ਕੇ ਬੜੇ ਪਿਆਰ ਨਾਲ ਅਰਦਾਸ ਕੀਤੀ ਅਤੇ ਵਾਹਿਗੁਰੂ ਜੀ ਦੀ ਮਿਹਰ ਦੀ ਯਾਚਨਾ ਕੀਤੀ। ਹੌਸਲਾ ਦੇਣ ਵਾਲਾ ਵਾਕ ਆਇਆ। ਬੀਬੀ ਰਾਜ ਵੀ ਇਸੇ ਹਸਪਤਾਲ ਵਿੱਚ ਦਾਖਲ ਸੀ। ਉਸਨੂੰ ਪਤਾ ਚੱਲਿਆ ਤੇ ਨਰਸ ਪਾਸੋਂ ਪੁੱਛਿਆ। ਨਰਸ ਨੇ ਬਿਮਾਰੀ ਬਾਰੇ ਦੱਸਿਆ ਤੇ ਘਰ ਦੇ ਮੈਂਬਰਾਂ ਦੀ ਹਾਲਤ ਵੀ ਦੱਸੀ ਕਿ ਉਹ ਤੇ ਰੋ ਰੋ ਕੇ ਬੇਹਾਲ ਹੋ ਰਹੇ ਨੇ। ਬੀਬੀ ਰਾਜ ਇਹ ਸੁਣ ਕੇ ਅਰਦਾਸ ਵਿੱਚ ਜੁੜ ਗਈ ਤੇ ਬੇਨਤੀ ਕੀਤੀ, ਹੇ ਮੇਰੇ ਵਾਹਿਗੁਰੂ, ਮੇਰੇ ਸਿਰ ਤੇ ਕੋਈ ਜ਼ਿੰਮੇਵਾਰੀ ਨਹੀਂ, ਤੁਹਾਡੇ ਚੋਜ ਤੁਸੀਂ ਮੈਨੂੰ ਠੀਕ ਕਰ ਦਿੱਤਾ। ਇਹ ਜਵਾਨ ਲੜਕੀ ਰਾਜ਼ੀ ਹੋ ਜਾਏ ਤੇ ਚੰਗਾ, ਜੇ ਕੁਝ ਹੋ ਗਿਆ ਤੇ ਬੁੱਢੇ ਮਾਂ ਪਿਓ ਕੀ ਕਰਨਗੇ। ਅਰਦਾਸ ਵਿੱਚ ਹੀ ਉਹਨਾਂ ਦੀ ਅੱਖ ਲੱਗ ਗਈ ਕਿ ਵੇਖਦੇ ਨੇ ਕਿ ਬਹੁਤ ਸੁਹਾਵਣਾ ਸਥਾਨ ਹੈ। ਇੱਕ ਪਾਸਿਓਂ ਭਾਈ ਵੀਰ ਸਿੰਘ ਜੀ ਆ ਰਹੇ ਨੇ ਤੇ ਦੂਸਰੇ ਪਾਸਿਓਂ ਸਰਦਾਰ ਮਨਮੋਹਨ ਸਿੰਘ ਦੀ ਸੁਪਤਨੀ ਬੀਬੀ ਜਸਵੰਤ ਵੀ ਦੌੜੀ ਹੋਈ ਆ ਰਹੀ ਹੈ ਤੇ ਬਹੁਤ ਘਬਰਾਈ ਹੋਈ ਹੈ। ਭਾਈ ਸਾਹਿਬ ਬੋਲੇ ਤੇ ਨਹੀਂ ਪਰ ਅਸੀਸ ਦੇ ਰਹੇ ਨੇ। ਇਸ ਤਰ੍ਹਾਂ ਉਹਨਾਂ ਦੀ ਅੱਖ ਖੁੱਲ ਗਈ। ਬੀਬੀ ਰਾਜ ਨੇ ਬੀਬੀ ਜਸਵੰਤ ਨੂੰ ਸਾਰਾ ਸੁਪਨਾ ਦੱਸਿਆ ਤੇ ਹੌਸਲਾ ਦਿੱਤਾ, ਘਬਰਾਓ ਨਾ, ਤੁਹਾਡੀ ਅਰਦਾਸ ਰੱਬੀ ਦਰਗਾਹ ਤੱਕ ਪਹੁੰਚ ਗਈ, ਡੋਲੋ ਨਾ। ਆਪਰੇਸ਼ਨ ਤੋਂ ਪਹਿਲਾਂ ਇਹ ਸਾਰੀ ਗੱਲ ਬੀਬੀ ਰਾਮਿੰਦਰ ਨੂੰ ਵੀ ਦੱਸੀ ਜਿਹੜੀ ਕਿ ਬੜੀ ਘਬਰਾਹਟ ਵਿੱਚ ਸੀ। ਸਿਦਕ ਵਿੱਚ ਆ ਗਈ, ਚਿਹਰੇ ਦਾ ਪ੍ਰਭਾਵ ਬਦਲ ਗਿਆ। ਬੀਬੀ ਅਰਦਾਸ ਵਿੱਚ ਜੁੜ ਗਈ। 2 ਘੰਟੇ ਆਪਰੇਸ਼ਨ ਹੁੰਦਾ ਰਿਹਾ, ਤਕਰੀਬਨ 80 ਟਾਂਕੇ ਲੱਗੇ। ਡਾਕਟਰ ਸੈਨ ਕਹਿਣ ਲੱਗਾ ਇਹ ਲੜਕੀ ਤੇ ਬੜੀ ਦਲੇਰ ਹੈ, ਬਿਲਕੁਲ ਨਹੀਂ ਕਬਰੀ। ਦੂਜੇ ਦਿਨ ਬੀਬੀ ਨੂੰ ਬੁਖਾਰ ਹੋ ਗਿਆ ਤੇ 103.4 ਡਿਗਰੀ ਤੱਕ ਪਹੁੰਚ ਗਿਆ। ਸਰਦਾਰ ਜੀ ਹਸਪਤਾਲ ਤੋਂ ਘਰ ਆਏ ਤੇ ਫੋਨ ਤੇ ਸਰਦਾਰ ਹਰਨਾਮ ਸਿੰਘ ਨੂੰ ਸਾਰੀ ਗੱਲ ਦੱਸੀ ਤੇ ਅਰਦਾਸ ਕਰਨ ਲਈ ਬੇਨਤੀ ਕੀਤੀ ਤਾਂ ਕਿ ਬੱਚੀ ਰਾਜ਼ੀ ਹੋ ਜਾਵੇ। ਸਰਦਾਰ ਹਰਨਾਮ ਸਿੰਘ ਜੀ ਕੁਰਸੀ ਤੇ ਬੈਠੇ ਹੀ ਅਰਦਾਸ ਵਿੱਚ ਜੁੜ ਗਏ। ਉਹਨਾਂ ਦੀ ਅੱਖ ਲੱਗ ਗਈ ਕਿ ਵੇਖਦੇ ਨੇ ਕਿ ਭਾਈ ਸਾਹਿਬ ਜੀ ਆ ਗਏ ਨੇ। ਉਹਨਾਂ ਦੇ ਦਰਸ਼ਨ ਕਰਕੇ ਚਿੱਤ ਖਿੜ ਗਿਆ। ਇੰਨੀ ਦੇਰ ਵਿੱਚ ਸਰਦਾਰ ਮਨਮੋਹਨ ਸਿੰਘ ਵੀ ਘਬਰਾਏ ਹੋਏ ਆਏ ਤੇ ਭਾਈ ਸਾਹਿਬ ਹੋਰਾਂ ਦੇ ਚਰਨਾਂ ਤੇ ਸਿਰ ਰੱਖਿਆ। ਭਾਈ ਸਾਹਿਬ ਸਰਦਾਰ ਮਨਮੋਹਨ ਸਿੰਘ ਜੀ ਨੂੰ ਆਖਣ ਲੱਗੇ, ਕਿਉਂ ਘਬਰਾਉਂਦੇ ਹੋ, ਵਾਹਿਗੁਰੂ ਜੀ ਸਭ ਠੀਕ ਕਰ ਦੇਣਗੇ। ਸਿਦਕ ਵਿੱਚ ਆਓ, ਅਰਦਾਸ ਕਰੋ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਮਜ਼ਦੂਰਾਂ ਵਿੱਚ ਵੰਡੋ। ਇਹ ਸਾਰਾ ਸੁਪਨਾ ਸਰਦਾਰ ਜੀ ਨੇ ਸਰਦਾਰ ਮਨਮੋਹਨ ਸਿੰਘ ਨੂੰ ਫੋਨ ਤੇ ਦੱਸਿਆ। ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਲੇਬਰ ਵਿੱਚ ਵੰਡਿਆ। ਬੀਬੀ ਦਾ ਬੁਖਾਰ ਸ਼ਾਮ ਤੱਕ ਘਟ ਗਿਆ, ਬੜੇ ਟਿਕਾਓ ਵਿੱਚ ਸੀ, ਜਲਦੀ ਆਰਾਮ ਆਉਣ ਲੱਗਾ। 15 ਦਿਨਾਂ ਵਿੱਚ ਹੀ ਜ਼ਖਮ ਠੀਕ ਹੋ ਗਏ ਤੇ ਹਸਪਤਾਲ ਤੋਂ ਛੁੱਟੀ ਹੋ ਗਈ ਤੇ ਬੀਬੀ ਠੀਕ ਹੋ ਕੇ ਆਪਣੇ ਘਰ ਵਾਪਸ ਆ ਗਈ। ਡਾਕਟਰ ਸੈਨ ਬੜੀ ਹੈਰਾਨੀ ਵਿੱਚ ਆਖ ਰਹੇ ਸਨ, ਬੜੇ ਆਪਰੇਸ਼ਨ ਕੀਤੇ ਨੇ ਪਰ ਇਸ ਕੇਸ ਵਿੱਚ ਜਿਵੇਂ ਤੇਜ਼ੀ ਨਾਲ ਰਿਕਵਰੀ ਹੋਈ ਹੈ ਪਹਿਲਾਂ ਕਦੇ ਨਹੀਂ ਵੇਖਿਆ। ਮੇਰਾ ਅੰਦਾਜ਼ਾ ਸੀ ਕਿ ਜ਼ਰੂਰ ਮਹੀਨੇ ਤੋਂ ਵੱਧ ਸਮਾਂ ਲੱਗ ਜਾਵੇਗਾ।